ਸਭ ਜਿੰਨੀਆਂ ਵੀ ਸ਼ਬਦ ਵਿੱਚ ਬੋਲਦੇ अपने कृष्ण पुत्र बनाए। नमा बिना नमा बिना नमा बिना
Thank you.
जो संगी है तेरो अवसर बीते उदात है कहया मान लै मेरो जड़े अकाल पुरख वाहेगुरु की सिफत दे गीत गाउंदे हैं जां सुणदे हैं हरे जस हरे कीर्तन दे विच जिवें किवें भी प्रवृत्त होंदे हैं हर कीर्तन सुने हर कीर्तन गावे महात्म तिस दिन दूर निक नहीं आ रहे दुख उस दिन नेड़े नहीं आता दुखा तो हर कोई डरता है दुखा की निवृत्ति का सानू सतगुरु जी ने कहो जिहा श्रेष्ठ साधन दस दिता है तो आप इस कलयुग के समय की उत्तम भक्ति में परिवर्तित हो रहे हो कलयुग के समय का सब तो वड्डा पुन खट रहे हो कल मैं एहो पुन गुण गोबिंद गाहे कलयुग के समय की प्रधान भक्ति कलयुग मैं कीर्तन प्रधान आप नूं साध सब कुछ बैठ के करन दा अवसर प्राप्त हो रहा है फिर परमेश्वर की अत प्यारी साध संगत हो गए उत्थे बैठ के अकाल पुरख वाहेगुरु की सिफत करन दा अवसर मिले इहदे नाल वड्डे पुन अपने होर किहड़े हो सकते ने साध संग नानक जस गायो जो प्रभ की अत प्यारी नसीहत सानू सतगुरु जी की एहो ही है जिन्हां ने वड्डे भाग ने उन्होंने सतगुरु जी की ऐस नसीहत उपर अमल किया है गुरु दरबार में पहुंच के हुण तक गुरबाणी का कीर्तन गुरबाणी की विचार सुनी है कन्नां दे नाल रसना जबान दे नाल गुरु की पवित्र बाणी पढ़ी है शब्द की धारना च बोल के अपनी रसना नूं अपनी जबान नूं सुची और पवित्र किया है रहदे समय तो लाभ उठाने की कोशिश करिए जो आपां सिखी की बाबत सिखी की परिभाषा की है विचार कर रहे हैं सारे संग दुनिया का हर कोई इंसान कुछ बनना चाहता है पर अपने तो वड्डे भाग होणगे जे आपां सही मायने विच सिख ही बन जाइए बाकी गल्लां तो दूर दियां नहीं हुण सिख की परिभाषा की है सिखी जिस तरह पहले दिन भी अर्थ की हुक्म मनण का नाम है गुरु की सिख्या कमाउण का नाम है सिखी सिख्या गुर विचार जिन्हां ने सिखी प्राप्त कर ली सही मायने दे विच जो गुरु ने उन्हां पासों छुपा के भी कुछ नहीं रखिया सारे संत लहणा जी सिख बन के आए ने वो भी साहिब गुरु नानक देव जी महाराज के पहला कोई दर्शन नहीं किते अपना ध्यान उत्थे लै जाओ जिथों आपां पिछे प्रकरण छड्डिया है सिर्फ गुरु नानक देव जी महाराज की पवित्र बाणी सुनी है भाई जोर दे पासों बाणी आपां भी सुनदे हां बाबा लहणा जी ने भी सुनी है और बाबा लहणा जी का मन से इतना द्रवीभूत हो गया अंतर प्यास उठी प्रभ तेरी सुन गुर वचन मन तेल लगैया मन की बिरथा मन ही जाने अवर के जाने को पीर पड़िया हर प्रेम बाणी मन मारिया अणिया दे अणिया राम राजे जिस लागी पीर पिरम की सो जाने दरिया गुराने मेरे जी पार मार गुराने मेरे जी पार मार Thank you. ਕਿੱਧਰ ਹੈ ਕਰਤਾਰਪੁਰ, ਕਿੱਥੇ ਉਹਨਾਂ ਦੀ ਧਰਮਸ਼ਾਲਾ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ ਪੁਰਖਾ ਸਾਡੇ ਪਿੱਛੇ ਪਿੱਛੇ ਆ ਜਾ, ਤੈਨੂੰ ਅਸੀਂ ਗੁਰੂ ਨਾਨਕ ਦੇ ਘਰ ਕਰਤਾਰਪੁਰ ਪਹੁੰਚਾ ਰਹੇ ਹਾਂ। ਅੱਗੇ ਅੱਗੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ, ਪਿੱਛੇ ਪਿੱਛੇ ਬਾਬਾ ਲਹਿਣਾ ਜੀ, ਪਹੁੰਚ ਕੇ ਧਰਮਸ਼ਾਲਾ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ਼ਾਰਾ ਕਰ ਦਿੱਤਾ, ਪੁਰਖਾ ਉਹ ਵੀ ਇੱਧਰ ਬਣਦੇ, ਪਰ ਉੱਧਰ ਗੁਰੂ ਨਾਨਕ ਜੀ ਦਾ ਆਸਣ, ਉੱਧਰ ਜਾ ਕੇ ਦਰਸ਼ਨ ਕਰ ਲਏ। ਬਾਬਾ ਜੀ ਘੋੜੀ ਬੰਨਣ ਚਲੇ ਗਏ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੰਜ ਇਸ਼ਨਾਨ ਕੀਤਾ, ਆਪਣੇ ਸਿੰਘਾਸਨ ਉੱਪਰ ਜਾ ਸਜੇ, ਜੋ ਘੋੜੀ ਬੰਨ ਕੇ ਆਏ ਆ ਕੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਨਮਸਕਾਰ ਕੀਤੀ, ਮਸਤਕ ਚੁੱਕਿਆ, ਹੈਰਾਨੀ ਦੀ ਹੱਦ ਨਾ ਰਹੀ, ਇਹ ਤੇ ਉਹੋ ਹੀ ਬਜ਼ੁਰਗ ਨੇ ਜਿਹੜੇ ਮੇਰੇ ਅੱਗੇ ਅੱਗੇ ਪੈਦਲ ਆ ਰਹੇ ਸਨ। ਆਪਣੀ ਭੁੱਲ ਦਾ, ਆਪਣੀ ਗਲਤੀ ਦਾ ਅਹਿਸਾਸ ਹੋਇਆ। ਸਾਰਕੰਗ ਦੀ ਨਿਮਰਤਾ ਹੀ ਹੈ ਨਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ, ਦੱਸ ਸਕਦੇ ਸਨ ਮੈਂ ਹੀ ਹਾਂ ਗੁਰੂ ਨਾਨਕ। ਸਾਧਸੰਗ ਜਿਹਨਾਂ ਮਹਾਂਪੁਰਖਾਂ ਪਾਸੋਂ ਵੱਡੇ ਸੰਤ ਜੀ ਮਹਾਰਾਜ ਸੰਤ ਬਾਬਾ ਬਹਾਦਰ ਸਿੰਘ ਜੀ, ਰੇਲੂ ਸਾਹਿਬ ਵਾਲਿਆਂ ਪਾਸੋਂ ਵੱਡੇ ਸੰਤ ਜੀ ਮਹਾਰਾਜ ਨੇ ਗੁਰਮਤਿ ਦੀ ਸੇਧ ਲਈ, ਉਹ ਮਹਾਂਪੁਰਖ ਜਦੋਂ ਰੇਲੂ ਸਾਹਿਬ ਆਏ, ਉਹਨਾਂ ਨੇ ਹੱਥੀ ਹੜਵਾ ਕੇ ਗੁਰੂ ਕੇ ਨਿਮਿਤ ਅਟੁੱਟ ਲੰਗਰ ਚਲਾਏ। ਆਪ ਪੂਰੀ ਤਨਦੇਹੀ ਦੇ ਨਾਲ ਗੁਰੂ ਘਰ ਦੀ ਸੇਵਾ ਕੀਤੀ, ਮਾਨੋ ਸੇਵਾ ਦੀ ਇੱਕ ਜਾਸ਼ ਸਿਖਾਈ। ਉਹਨਾਂ ਮਹਾਂਪੁਰਖਾਂ ਦੇ ਦਰਸ਼ਨਾਂ ਵਾਸਤੇ ਇੱਕ ਵਾਰ ਮਹਾਰਾਜਾ ਪਟਿਆਲਾ ਆਇਆ, ਉਹਨਾਂ ਦੀ ਵਡਿਆਈ, ਉਹਨਾਂ ਦੀ ਉਪਮਾ ਸੁਣ ਕੇ ਕਦੇ ਕਦੇ ਮਹਾਰਾਜਾ ਪਟਿਆਲਾ ਨੇ ਸੰਤ ਬਾਬਾ ਬਹਾਦਰ ਸਿੰਘ ਜੀ ਰੇਲੂ ਸਾਹਿਬ ਵਾਲਿਆਂ ਦੇ ਦਰਸ਼ਨ ਨਹੀਂ ਸਨ ਕੀਤੇ। ਉਹਦੇ ਨਾਲ ਵੀ ਬਹੁਤ ਹਮਲਾ ਫਾਇਦਾ ਨਹੀਂ, ਇਹਦੇ ਉਦੋਂ ਮੋਹਪੁਰ ਬੰਦੇ ਨੇ, ਇਹਨਾਂ ਨੇ ਰੇਲੂ ਸਾਹਿਬ ਗੁਰਦੁਆਰੇ ਆ ਕੇ ਸੰਤ ਬਾਬਾ ਬਹਾਦਰ ਸਿੰਘ ਜੀ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਕਿਸੇ ਅੱਗੇ ਆਪਣੀ ਇੱਛਾ ਪ੍ਰਗਟ ਕੀਤੀ। ਉਹ ਸੱਜਣ ਨੇ ਦੱਸ ਦਿੱਤਾ ਕਿ ਮਹਾਂਪੁਰਖ ਵੈਸੇ ਤੇ ਕਈ ਵਾਰ ਬਾਹਰ ਬਗੀਚੀ ਵਿੱਚ ਵੀ ਚਲੇ ਜਾਂਦੇ ਨੇ, ਗੁਰੂ ਕੇ ਬਾਹਰ ਖੇਤਾਂ ਦੇ ਵਿੱਚ ਕਈ ਵਾਰ ਹਲਵਾਉਣ ਦੀ ਸੇਵਾ ਵੀ ਕਰਦੇ ਨੇ, ਪਰ ਹੁਣ ਤੇ ਤੁਹਾਨੂੰ ਸਥਾਨ ਦੀ ਮਿਲਣਗੇ, ਜਿੱਧਰ ਚਲੇ ਜਾਓ ਦਰਸ਼ਨ ਹੋ ਜਾਣਗੇ। ਹੁਣ ਸਾਧਸੰਗ ਅੱਗੇ ਮਹਾਂਪੁਰਖ ਸੰਤ ਬਾਬਾ ਬਹਾਦਰ ਸਿੰਘ ਜੀ ਰੇਲੂ ਸਾਹਿਬ ਵਾਲੇ ਗੁਰੂ ਘਰ ਦੇ ਪਸ਼ੂਆਂ ਵਾਸਤੇ ਚਾਰੇ ਦੇ ਟੋਟੇ ਕਰ ਰਹੇ ਸਨ। ਉਦੋਂ ਮਸ਼ੀਨਾਂ ਨਹੀਂ ਸਨ ਹੁੰਦੀਆਂ ਟੋਕੇ ਵਾਲੀਆਂ, ਜਿਹੜੇ ਪੁਰਾਣੇ ਬਜ਼ੁਰਗ ਨੇ ਉਹ ਖੈਰ ਹੁਣ ਇੱਥੋਂ ਦੀ ਜਨਰੇਸ਼ਨ ਤੇ ਛੱਡੋ, ਜਿਹੜੀ ਪੰਜਾਬ ਦੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਵੀ ਨਹੀਂ ਪਤਾ ਕਿ ਦਾਤੀ ਕੀ ਹੁੰਦੀ ਹੈ। ਪਹਿਲਾਂ ਪਸ਼ੂਆਂ ਵਾਸਤੇ ਚਾਰੇ ਦਾ ਟੋਪਾ ਕਿਵੇਂ ਕੀਤਾ ਜਾਂਦਾ ਸੀ ਬਿਨਾਂ ਮਸ਼ੀਨ ਤੋਂ? ਪੁਰਾਣੇ ਬਜ਼ੁਰਗ ਜਾਣਦੇ ਨੇ ਕਿ ਪੈਰ ਹੇਠ ਦਾਤੀ ਲੈ ਕੇ ਤੇ ਚਾਰੇ ਦੇ ਟੋਟੇ ਕੀਤੇ ਜਾਂਦੇ ਬਿਨਾਂ ਮਸ਼ੀਨ ਤੋਂ, ਵੱਡੇ ਵੱਡੇ ਟੋਟੇ ਕਰ ਦਿੱਤੇ ਜਾਂਦੇ, ਮਸ਼ੀਨ ਵਾਂਗ ਛੋਟਾ ਟੋਕਾ ਨਹੀਂ ਸੀ ਹੁੰਦਾ। ਮਹਾਂਪੁਰਖ ਇਸ ਹਿਸਾਬ ਦੇ ਨਾਲ ਟੋਕਾ ਕਰਨੇ ਪਸ਼ੂਆਂ ਨੂੰ ਖਾਣ ਵਿੱਚ ਆਸਾਨ ਨਹੀਂ ਰਹੇ। ਹੁਣ ਨੇਤ ਪਰਮੇਸ਼ਰ ਦੀ ਅੱਗੇ ਜਿਹੜੇ ਇਹਦੇ ਨਾਲ ਦੇ ਮੋਹਪੁਰ ਬੰਦੇ ਸਨ, ਉਹਨਾਂ ਨੇ ਜਾ ਕੇ ਸਤਿਕਾਰਯੋਗ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਪਾਸੇ ਪੁੱਛ ਲਿਆ, ਬਾਬਾ ਜੀ ਮਹਾਰਾਜਾ ਪਟਿਆਲਾ ਮਹਾਂਪੁਰਖਾਂ ਦੇ ਦਰਸ਼ਨਾਂ ਵਾਸਤੇ ਆਇਆ, ਕਿੱਥੇ ਹੋਣਗੇ ਉਹਨਾਂ ਦੇ ਦਰਸ਼ਨ? ਹੁਣ ਸੰਤ ਮਹਾਰਾਜ ਕਹਿਣਗੇ ਭਾਈ ਇੱਥੇ ਬੈਠ ਜਾਓ, ਸੰਤ ਵੀ ਆ ਜਾਣਗੇ, ਉਹਨਾਂ ਨੇ ਦਰਸ਼ਨ ਕਰ ਲੈਣੇ। ਬੈਠੇ ਰਹੇ ਕਾਫੀ ਸਮਾਂ, ਮਹਾਂਪੁਰਖ ਉਸੇ ਤਰ੍ਹਾਂ ਬੈਠੇ ਰਹੇ, ਸੇਵਾ ਕਰਦੇ ਰਹੇ ਆਪਣੀ ਮੌਜ ਦੇ ਵਿੱਚ, ਕਿਸੇ ਬੜੇ ਪਾਤਸ਼ਾਹ ਦੀ ਪ੍ਰਵਾਹ ਨਹੀਂ ਕੀਤੀ। ਸੰਤ ਨਾ ਕਾਹੂ ਜਾਣੀ, ਹੁਣ ਕਿਸੇ ਸੰਤ ਦੇ ਡੇਰੇ ਵਿੱਚ ਚੱਲ ਕੇ ਮਹਾਰਾਜਾ ਪਟਿਆਲਾ ਵਰਗੀ ਕੋਈ ਹਸਤੀ ਜਾਂ ਕੋਈ ਹੋਰ ਵੱਡਾ ਦੁਨੀਆਦਾਰ ਬੰਦਾ ਆ ਜਾਵੇ, ਪਹਿਲਾਂ ਉਸਨੂੰ ਰਿਸੀਵ ਕਰਨ ਵਾਸਤੇ ਬੜੇ ਵੱਡੇ ਵੱਡੇ ਇੰਤਜ਼ਾਮ ਕੀਤੇ ਜਾਂਦੇ ਨੇ। ਪਰ ਸਾਰ ਸੰਗਤ ਇਹੋ ਜਿਹਾ ਇੰਤਜ਼ਾਮ ਉਹ ਕਰਦੇ ਨੇ ਜਿਨ੍ਹਾਂ ਨੂੰ ਦੁਨੀਆਂ ਦੇ ਬੜੇ ਪਾਤਸ਼ਾਹਾਂ ਦੀ ਪ੍ਰਵਾਹ ਹੁੰਦੀ ਹੈ। ਜਦੋਂ ਪੰਜਾਬ ਦਾ ਚੀਫ ਮਿਨਿਸਟਰ ਗਿਆਨੀ ਦਇਆਲ ਸਿੰਘ ਸੀ, ਇੱਕ ਵਾਰ ਇਸਨੇ ਵੱਡੇ ਸੰਤ ਜੀ ਮਹਾਰਾਜ ਦੇ ਪਾਸੋਂ ਵਕਤ ਲੈ ਲਿਆ। ਉਹਨਾਂ ਦਿਨਾਂ ਚ ਸੰਤ ਜੀ ਮਹਾਰਾਜ ਦੇ ਦੀਵਾਨ ਸਨ ਮੰਡੀ ਗੋਬਿੰਦਗੜ੍ਹ, ਸਰਦਾਰ ਗੁਰਦੇਵ ਸਿੰਘ ਲਗਤੋਂ, ਜਿਹੜਾ ਸੰਤ ਜੀ ਮਹਾਰਾਜ ਦੇ ਦੀਵਾਨ ਤੋਂ ਬਾਅਦ ਸਟੇਟ ਸੈਕਟਰੀ ਦੀ ਸੇਵਾ ਨਿਭਾਉਂਦਾ। ਉਸਨੇ ਸੰਤ ਜੀ ਮਹਾਰਾਜ ਦੇ ਪਾਸੋਂ ਵਕਤ ਮੰਗਿਆ ਗਿਆਨੀ ਦਇਆਲ ਸਿੰਘ ਵਾਸਤੇ। ਸੰਤ ਮਹਾਰਾਜ ਨੇ ਵਕਤ ਦੇ ਦਿੱਤਾ, ਜਦੋਂ ਸ਼ਾਮ ਨੂੰ ਅਸੀਂ ਦੀਵਾਨ ਤੇ ਜਾਣਾ ਹੁੰਦਾ ਹੈ ਉਦੋਂ ਤੱਕ ਆ ਜਾਵੇ, ਹੁਣ ਥੋੜਾ ਟਾਈਮ ਮਿਲ ਜਾਏਗਾ। ਹੁਣ ਸੰਤ ਜੀ ਮਹਾਰਾਜ ਸਮੇਂ ਦੇ ਬੜੇ ਪਾਬੰਦ ਸਨ, ਜਿਹੜਾ ਇਸਨੂੰ ਵਕਤ ਦਿੱਤਾ ਸੀ ਨਿਯਤ ਸਮਾਂ ਹੋ ਗਿਆ ਪਰ ਨਾ ਪਹੁੰਚਿਆ। ਹੁਣ ਸੰਤ ਮਹਾਰਾਜ ਸਰਦਾਰ ਗੁਰਦੇਵ ਸਿੰਘ ਲਗਤ ਨੂੰ ਕਹਿਣ ਲੱਗੇ ਵੀ ਤੇਰਾ ਚੀਫ ਮਿਨਿਸਟਰ ਦੇ ਪਹੁੰਚਿਆ ਨਹੀਂ। ਕਹਿਣ ਲੱਗਾ ਮਹਾਰਾਜ ਥੋੜਾ ਸਮਾਂ ਉਸਦੀ ਹੋਰ ਉਡੀਕ ਕਰ ਦੋ, ਕਿਉਂਕਿ ਮੈਂ ਉਸਨੂੰ ਪੂਰੀ ਤਰ੍ਹਾਂ ਆਪਣੀ ਵੱਲੋਂ ਸਾਵਧਾਨ ਕਰਕੇ ਆਇਆ ਵੀ ਮਹਾਂਪੁਰਖ ਵਕਤ ਦੇ ਬੜੇ ਪਾਬੰਦ ਨੇ, ਲੇਟ ਨਹੀਂ ਹੋਣਾ। ਫਿਰ ਉਹਨਾਂ ਨੇ ਜਾ ਕੇ ਦੀਵਾਨ ਦੀ ਹਾਜ਼ਰੀ ਭਰਨੀ ਹੈ, ਉੱਥੇ ਜਾ ਕੇ ਵੀ ਵਕਤ ਸਿਰ ਕੀਰਤਨ ਸ਼ੁਰੂ ਕਰਨਾ ਹੈ। ਸੰਤ ਮਹਾਰਾਜ ਕਹਿੰਦੇ ਵੀ ਅਸੀਂ ਉਡੀਕਣਾ ਤੇ ਨਹੀਂ ਸੀ ਪਰ ਤੇਰੇ ਕਹਿੰਦੇ ਪੰਜ ਮਿੰਟ ਹੋਰ ਉਡੀਕ ਲੈਂਦੇ ਹਾਂ। ਖੈਰ ਕਹਿਣਦੇ ਰਹੇ, ਪੰਜ ਮਿੰਟ ਗੁਜ਼ਰ ਗਏ, ਚੀਫ ਮਿਨਿਸਟਰ ਫੇਰ ਵੀ ਨਾ ਆਇਆ। ਉਹ ਸੰਤ ਮਹਾਰਾਜ ਭੋਰੇ ਤੋਂ ਬਾਹਰ ਆ ਗਏ, ਆਪਣੀ ਗੱਡੀ ਵਿੱਚ ਬੈਠੇ, ਡਰਾਈਵਰ ਨੂੰ ਹੁਕਮ ਕਰ ਦਿੱਤਾ ਗੱਡੀ ਤੋਰਨ ਵਾਸਤੇ। ਡਰਾਈਵਰ ਨੇ ਬਾਬਾ ਹਜ਼ੂਰਾ ਸਾਹਿਬ ਨੇ ਗੱਡੀ ਤੋਰ ਦਈ, ਅਜੇ ਡਿਊਟੀ ਤੱਕ ਹੀ ਪਹੁੰਚੇ ਨੇ ਜਿੱਥੇ ਅੱਜ ਕੱਲ੍ਹ ਘੰਟਾ ਘਰ ਹੈ, ਉਦੋਂ ਤੇ ਖੈਰ ਘੰਟਾ ਘਰ ਨਹੀਂ ਸੀ, ਡਿਊਟੀ ਜ਼ਰੂਰ ਬਣੇ ਸੀ। ਉਧਰੋਂ ਚੀਫ ਮਿਨਿਸਟਰ ਦੀਆਂ ਗੱਡੀਆਂ ਆ ਗਈਆਂ। ਖੈਰ ਉਦੋਂ ਚੀਫ ਮਿਨਿਸਟਰ ਨਾਲ ਵੀ ਇੰਨਾ ਅਮਲਾ ਪੈਦਾ ਨਹੀਂ ਸੀ ਹੁੰਦਾ, ਇੱਕ ਉਸਦੀ ਆਪਣੀ ਕਾਰ ਹੈ, ਇੱਕ ਨਾਲ ਉਸਦੀ ਸਿਕਿਉਰਿਟੀ ਹੈ। ਸੰਤ ਮਹਾਰਾਜ ਨੇ ਉਸਨੂੰ ਕਿਹਾ ਕੁਝ ਨਹੀਂ, ਖੈਰ ਗੱਡੀ ਡਰਾਈਵਰ ਨੂੰ ਇਸ਼ਾਰਾ ਕਰ ਦਿੱਤਾ, ਉਸਨੇ ਰੋਕ ਲਈ, ਗੱਡੀ ਦਾ ਸ਼ੀਸ਼ਾ ਉਤਾਰਿਆ। ਪਰ ਸੰਤ ਮਹਾਰਾਜ ਨੇ ਵਚਨ ਕੋਈ ਨਹੀਂ ਕੀਤਾ, ਉਹਦੇ ਵੱਲ ਘੜੀ ਕਰ ਦਿੱਤੀ ਵੀ ਘੜੀ ਦੇਖ, ਉੱਥੇ ਹਜ਼ਾਰਾਂ ਸੰਗਤਾਂ ਉਡੀਕ ਰਹੀਆਂ ਨੇ। ਸਾਰਾ ਸੰਗਤ ਇਸ ਨੂੰ ਵੀ ਆਪਣੀ ਭੁੱਲ ਦਾ, ਆਪਣੀ ਗਲਤੀ ਦਾ ਅਹਿਸਾਸ ਹੋਇਆ, ਇਹਨੇ ਵੀ ਗਿਲਾ ਨਹੀਂ ਕੀਤਾ, ਸੋਚਿਆ ਵੀ ਇਹਦੇ ਵਿੱਚ ਗਫਲਤ ਤੇ ਮੇਰੀ ਹੈ, ਪਿੱਛੇ ਹੀ ਗੱਡੀ ਲਾ ਲਈ। ਖੈਰ ਉੱਥੇ ਮੰਡੀ ਗੋਬਿੰਦਗੜ੍ਹ ਜਾ ਕੇ ਸਾਰਾ ਦੀਵਾਨ ਵੀ ਅਟੈਂਡ ਕੀਤਾ। ਦੀਵਾਨ ਦਾ ਭੋਗ ਪੈਣ ਤੋਂ ਬਾਅਦ ਫਿਰ ਸੰਤ ਜੀ ਮਹਾਰਾਜ ਨੇ ਇਸ ਨੂੰ ਥੋੜਾ ਵਕਤ ਦਿੱਤਾ। ਹੁਣ ਜੇ ਕੋਈ ਹੋਰ ਹੁੰਦਾ ਭਾਵੇਂ ਦੀਵਾਨ ਕੈਂਸਲ ਵੀ ਉਹਨਾਂ ਕਰਨਾ ਪੈ ਜਾਂਦਾ, ਪਰ ਚੀਫ ਮਿਨਿਸਟਰ ਨੂੰ ਜ਼ਰੂਰ ਮਿਲਦਾ। ਪਰ ਸਾਧ ਸੰਗਤ ਮਹਾਂਪੁਰਖਾਂ ਵਾਸਤੇ ਜਿਹੜਾ ਸੰਗਤ ਦਾ ਦਰਜਾ ਹਮੇਸ਼ਾ ਵੱਡਾ ਹੋਇਆ ਕਰਦਾ ਹੈ, ਉਹ ਸੰਗਤ ਨੂੰ ਗੁਰੂ ਦਾ ਰੂਪ ਜਾਣਦੇ ਨੇ, ਸੰਗਤ ਵਿੱਚ ਪਰਮੇਸ਼ਰ ਦਾ ਵਾਸਾ ਸਮਝਦੇ ਨੇ। ਚੀਫ ਮਿਨਿਸਟਰ ਵਾਸਤੇ ਸੰਗਤ ਦਾ ਸਮਾਂ ਸੈਕਰੀਫਾਈਸ ਨਹੀਂ ਕੀਤਾ, ਹਾਂ ਮਨ ਤਨ ਖੋਜੀ ਭਾਲ ਭਾਲ ਆਈ, ਕਿਉਂ ਪਿਆਰਾ ਪ੍ਰੀਤ ਨੂੰ ਮਿਲਿਆ ਮੇਰੀ ਮਾਈ, ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਉਹਨਾਂ ਨੂੰ ਪ੍ਰਭਾ ਸੰਗਤ ਦੀ ਹੈ, ਕਿਸੇ ਪੜੇ ਪਾਤਸ਼ਾਹ ਦੀ ਨਹੀਂ ਹੋਇਆ ਕਰਦੀ। ਸੰਤਨ ਅਵਰ ਨਾ ਕਾਹੋਂ ਜਾਨੀ ਬੇਪਰਵਾਹ ਸਦਾ ਰੰਗ ਹਰ ਕੇ ਜਾ ਕਹੋ ਪਾਕ ਸੁਹਾਣੀ। ਰੰਗ ਰੋਂਦੇ ਰੰਗਾਵੇ ਤੋਂ ਹੱਥ ਦੇ ਰੰਗ ਰੋਂਦੇ ਮੈਨੂੰ ਪਤਾ ਹੁੰਦਾ ਕਿ ਆਪ ਹੀ ਇਸ ਸਥਾਨ ਦੇ ਮਹਾਂਪੁਰਖ ਹੋ,
ਫਿਰ ਮੈਂ ਇਹ ਅਵਗਿਆ ਨਾ ਕਰਦਾ। ਮਹਾਂਪੁਰਖ ਨਿਮਰਤਾ ਦੇ ਘਰ ਵਿੱਚ ਆ ਕੇ ਕਹਿਣ ਲੱਗੇ ਵੀ ਸਾਨੂੰ ਤੇ ਸੰਗਤਾਂ ਐਵੇਂ ਹੀ ਸੰਤ ਕਹਿ ਦਿੰਦੇ ਨੇ, ਪਰ ਅਸੀਂ ਤੇ ਗੁਰੂ ਘਰ ਦੇ ਸੇਵਾਦਾਰ ਹਾਂ, ਤੁਸੀਂ ਦੇਖ ਹੀ ਲਿਆ ਅਸੀਂ ਤੇ ਸੇਵਾ ਕਰਦੇ ਰਹੇ। ਸਾਰਥਾਂ ਨੂੰ ਦੇਖਿਆ ਜਾਵੇ ਬਰਕਤਾਂ ਸੇਵਾ ਦੀਆਂ ਹੀ ਨੇ, ਜੇ ਆਪਣਾ ਆਪਾ ਆਪਣੀ ਮੰਮੇ ਛੱਡ ਕੇ ਕੀਤੀ ਜਾਵੇ। ਆਪ ਗਵਾਏ ਸੇਵਾ ਕਰੇ ਤਾਂ ਵਿੱਚ ਪਾਏ ਮਾਨ, ਨਾਨਕ ਜਿਸਨੋਂ ਲੱਗਾ ਤਿਸ ਮਦੈ ਲੱਗਾ ਸੋ ਪ੍ਰਮਾਨ। ਜਦੋਂ ਨਿਰਛਤ ਨਿਰਸੰਕਲਪ ਹੋ ਕੇ ਸੇਵਾ ਕੀਤੀ ਜਾਂਦੀ ਹੈ, ਫਿਰ ਉਹ ਸੇਵਾ ਪ੍ਰਭੂ ਦਾ ਮਦਾਤ ਵੀ ਕਰਵਾ ਦਿੰਦੀ ਹੈ। ਸੇਵਾ ਕਰਤ ਹੋਏ ਨੇ ਕਾਮੀ ਤੇ ਤੁਕਾਓ ਹੋਦ ਪ੍ਰਾਪਤ ਸੁਆਮੀ। ਕਹਿੰਦੇ ਅਸੀਂ ਤੇ ਗੁਰੂ ਘਰ ਦੇ ਸੇਵਾਦਾਰ ਹਾਂ। ਉਹ ਸਾਰਥਕ ਆਪਣੇ ਆਪ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਪ੍ਰੀਤਾ ਸਬਰ ਅੰਦਰ ਸਾਬਰੀ ਤਨ ਇਵੈ ਜਾਨੇਨ ਹੁਣ ਨਜ਼ੀਕ ਖੁਦਾਏ ਦੇ ਭੇਦ ਨੰਗ ਸਹਿ ਦੇ Thank you. ਪਾਸੇ ਇੱਧਰ ਧਿਆਨ ਦਿਓ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਆਪਣੇ ਸੰਘਰਸ਼ ਉੱਪਰ ਸੱਜ ਗਏ ਨੇ, ਬਾਬਾ ਦਾਣਾ ਜੀ ਨੇ ਨਮਸਕਾਰ ਕਰ ਦਿੱਤੀ, ਮਸਤਕ ਚੁੱਕਿਆ, ਦਰਸ਼ਨ ਕੀਤੇ, ਹੈਰਾਨੀ ਦੀ ਹੱਦ ਨਾ ਰਹੀ। ਆਪਣੀ ਗਲਤੀ ਦਾ ਅਹਿਸਾਸ ਹੋਇਆ, ਮਹਾਰਾਜ ਮੈਨੂੰ ਪਤਾ ਹੁੰਦਾ ਕਿ ਆਪ ਹੀ ਗੁਰੂ ਨਾਨਕ ਹੋ। ਫਿਰ ਘੋੜੀ ਤੋਂ ਉਤਰਦਾ, ਆਪਦੇ ਚਰਨਾਂ ਤੇ ਨਮਸਕਾਰ ਕਰਦਾ, ਆਪ ਨੂੰ ਬਿਠਾਉਂਦਾ ਘੋੜੀ ਤੇ, ਆਪਦੇ ਪਿੱਛੇ ਪਿੱਛੇ ਪੈਦਲ ਚੱਲ ਕੇ ਆਉਂਦਾ। ਮੈਥੋਂ ਤੇ ਬੜੀ ਘੋੜ ਗਿਆ ਹੋ ਗਈ, ਆਪ ਪੈਦਲ ਸੀ ਪਰ ਮੈਂ ਸਾਂ ਘੋੜੀ ਉੱਪਰ ਸਵਾਰ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਵੀ ਪੁਰਖ ਇਸ ਗੱਲ ਦਾ ਖਿਆਲ ਨੀ। ਮਹਾਰਾਜ ਇੱਕ ਵਾਰ ਆਪ ਮੈਨੂੰ ਦੱਸਦੇ ਦਿੰਦੇ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਪੁਰਖਾ ਤੈਂ ਗੁਰੂ ਨਾਨਕ ਦਾ ਘਰ ਪੁੱਛਿਆ ਸੀ, ਤੈਨੂੰ ਅਸੀਂ ਪਹੁੰਚਾ ਦਿੱਤਾ। ਜੇ ਪੁੱਛ ਲੈਂਦਾ ਵੀ ਗੁਰੂ ਨਾਨਕ ਜੀ ਕੌਣ ਨੇ, ਫਿਰ ਤੈਨੂੰ ਅਸੀਂ ਦੱਸ ਦਿੰਦੇ। ਤੇਰਾ ਪ੍ਰਸ਼ਨ ਤੇ ਇਹ ਸੀ ਕਿ ਬਾਬਾ ਜੀ ਕਿੱਥੇ ਗੁਰੂ ਨਾਨਕ ਜੀ ਨੇ ਨਗਰ ਕਰਤਾਰਪੁਰ ਵਸਾਇਆ, ਕਿੱਥੇ ਉਹਨਾਂ ਦੀ ਧਰਮਸ਼ਾਲਾ। ਔਰ ਅਸੀਂ ਤੈਨੂੰ ਵਦਨ ਕੀਤਾ ਸੀ ਪੁਰਖਾ ਸਾਡੇ ਪਿੱਛੇ ਪਿੱਛੇ ਆ ਗਿਆ, ਤੈਨੂੰ ਅਸੀਂ ਕਰਤਾਰਪੁਰ ਪਹੁੰਚਾ ਦਿੰਦੇ। ਸਾਡੇ ਪਿੱਛੇ ਪਿੱਛੇ ਚੱਲਦਾ ਰਿਹਾ, ਸਾਡੇ ਵਦਨਾਂ ਉੱਪਰ ਪਹਿਰਾ ਦਿੰਦਾ ਰਿਹਾ, ਫਿਰ ਤੈਨੂੰ ਕਿਤੇ ਹੋਰ ਕਰਤਾਰਪੁਰ ਵੀ ਪਹੁੰਚਾ ਦਿਆਂਗੇ। ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਕੀਤੇ, ਸਾਧ ਸੰਗਤ ਬਾਬਾ ਲਹਿਣਾ ਜੀ ਉਹਨਾਂ ਦੀ ਸ਼ਖਸੀਅਤ ਤੋਂ ਇੰਨੇ ਪ੍ਰਭਾਵਿਤ ਹੋਏ, ਬਸ ਇੱਕ ਵਾਰ ਦਰਸ਼ਨ ਕਰਕੇ ਹੀ, ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਬਸ ਆਪਣਾ ਸਭ ਕੁਝ ਗੁਰੂ ਦੇ ਹਵਾਲੇ ਕਰ ਦਿੱਤਾ। ਲਿਬਾਸ ਵੀ ਹੋਰ ਪਾਇਆ ਸੀ ਕਿਉਂਕਿ ਦੇਵੀ ਦੇ ਚਾਦੇ ਤੇ ਜਾ ਰਹੇ ਸਨ, ਉਹ ਲਿਬਾਸ ਲਾਹ ਦਿੱਤਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਚ ਬੇਨਤੀ ਕਰ ਦਿੱਤੀ ਗਰੀਬ ਨਿਵਾਜ ਹੁਣ ਤੇ ਸੇਵਕ ਨੂੰ, ਬਸ ਆਪਣੇ ਚਰਨਾਂ ਵਿੱਚ ਹੀ ਥਾਂ ਬਖਸ਼ ਦੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਪੁਰਖਾ ਤੂੰ ਤੇ ਕਿਸੇ ਹੋਰ ਪਾਸੇ ਜਾ ਰਿਹਾ ਸੀ, ਤੇਰੀ ਮੰਜ਼ਿਲ ਤੇ ਕੋਈ ਹੋਰ ਹੈ, ਤੈ ਰਾਹ ਵਿੱਚ ਹੀ ਮੁਕਾਮ ਕਰਦੇ ਆ। ਬੇਨਤੀ ਕੀਤੀ ਗਰੀਬ ਨਿਵਾਜ, ਪਹਿਲਾਂ ਮੰਜ਼ਿਲ ਕੋਈ ਹੋਰ ਸੀ ਪਰ ਹੁਣ ਤੇ ਸਰਵਮੁਖ ਗਿਆ ਹੈ। ਮੈਂ ਆਪਣੇ ਘਰੋਂ ਚੱਲਿਆ ਸੀ ਸ਼ਹਿਰ ਦੀ ਤਲਾਸ਼ ਵਾਸਤੇ, ਪਰ ਮੈਨੂੰ ਰਾਹ ਵਿੱਚ ਹੀ ਅੰਮ੍ਰਿਤ ਮਿਲ ਗਿਆ ਹੈ। ਹੁਣ ਸ਼ਹਿਦ ਜਾਂ ਜਿਸਨੂੰ ਆਪਾਂ ਹਨੀ ਕਹਿੰਦੇ ਹਾਂ, ਉਸਨੂੰ ਢੂੰਡਣ ਦੀ ਕਿਹੜੀ ਜ਼ਰੂਰਤ ਪਈ ਹੈ। ਖੈਰ ਜਿਹੜੇ ਬਾਬਾ ਲਹਿਣਾ ਜੀ ਦੇ ਨਾਲ ਦੇ ਸਾਥੀ ਸਨ, ਉਡੀਕ ਉਡੀਕ ਉਹ ਵੀ ਧਰਮਸ਼ਾਲਾ ਵਿੱਚ ਆ ਗਏ। ਬਾਬਾ ਲਹਿਣਾ ਜੀ ਨੂੰ ਕਹਿਣਗੇ ਬਾਬਾ ਜੀ ਆਪਣਾ ਤੇ ਮੁਕਾਮ ਕੋਈ ਹੋਰ ਹੈ, ਆਪਣਾ ਪਿੰਡ ਤੇ ਬੜਾ ਲੰਮਾ ਹੈ, ਤੁਸੀਂ ਇੱਥੇ ਡੇਰਾ ਲਾ ਲਿਆ। ਬਾਬਾ ਲਹਿਣਾ ਜੀ ਕਹਿਣਗੇ ਵੀ ਮੇਰਾ ਤੇ ਆਵਾਗਮਨ ਮੁੱਕ ਗਿਆ, ਹੁਣ ਜਿਸ ਨੂੰ ਤੁਸੀਂ ਮੰਜ਼ਿਲ ਸਮਝਦੇ ਹੋ ਜਾਣਾ ਜਾਂ ਨਾ ਜਾਣਾ ਤੁਹਾਡੇ ਹੱਥ ਵਿੱਚ ਹੈ। ਪਰ ਆਪਣੇ ਸਾਥੀ ਵਾਪਸ ਭੇਜ ਦਿੱਤੇ। ਉਹ ਸਾਧ ਇੱਧਰ ਬਾਬਾ ਲਹਿਣਾ ਜੀ ਕਈ ਦਿਨ ਤੇ ਰਹੇ ਕਰਤਾਰਪੁਰ, ਫਿਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਆ ਗਿਆ, ਉਹਨਾਂ ਦਾ ਹੁਕਮ ਹੋਇਆ ਪੁਰਖਾ ਜਾ ਵਾਪਸ ਜਾ ਕੇ ਆਪਣੇ ਪਰਿਵਾਰ ਦੀ ਸਾਰ ਲੈ। ਜਾਣਾ ਤੇ ਨਹੀਂ ਸਨ ਚਾਹੁੰਦੇ ਪਰ ਹੁਕਮ ਮੰਨ ਕੇ ਆ ਗਏ। ਖਡੂਰ ਸਾਹਿਬ ਸਰੀਰ ਕਰਕੇ ਆ ਗਏ ਨੇ, ਮਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਤੇ ਛੱਡ ਆਏ ਨੇ। ਕੁਝ ਦਿਨ ਗੁਜ਼ਰੇ, ਫਿਰ ਮਨ ਦਰਸ਼ਨਾਂ ਵਾਸਤੇ ਉਤਾਵਲਾ ਹੋ ਗਿਆ। ਇੱਕ ਦੂਣ ਦੀ ਪੰਡ ਆਪਣੇ ਸਿਰ ਉੱਪਰ ਚੁੱਕਦੇ ਹੀ ਫਿਰ ਚੱਲ ਪਏ ਕਰਤਾਰਪੁਰ ਵੱਲ ਨੂੰ। ਜਦੋਂ ਪਹੁੰਚੇ ਧਰਮਸ਼ਾਲਾ ਦੇ ਵਿੱਚ, ਗੁਰੂ ਨਾਨਕ ਦੇਵ ਜੀ ਮਹਾਰਾਜ ਸੰਗਤਾਂ ਪਾਸੋਂ ਬਾਹਰ ਖੇਤਾਂ ਦੇ ਵਿੱਚ ਸੇਵਾ ਕਰਵਾ ਰਹੇ ਸਨ। ਅੱਜ ਕੱਲ੍ਹ ਦੇ ਦਿਨ ਸਨ, ਸਾਰ ਸੰਗਤ ਬਾਬਾ ਲਹਿਣਾ ਜੀ ਨੇ ਮਾਤਾ ਸੁਲੱਖਣੀ ਜੀ ਨੂੰ ਨਮਸਕਾਰ ਕੀਤੀ, ਮਾਤਾ ਜੀ ਇਹ ਗੁਰੂ ਕੇ ਲੰਗਰ ਵਾਸਤੇ ਮੈਂ ਸੱਚੀ ਭੇਟਾ ਦੇ ਆਇਆ ਦੂਣ। ਮਾਤਾ ਜੀ ਕਹਿਣਗੇ ਵੀ ਗੁਰੂ ਕੇ ਲੰਗਰ ਉਤਾਰਦੇ, ਮਾਤਾ ਜੀ ਗੁਰੂ ਜੀ ਦੇ ਦਰਸ਼ਨ ਕਰਦੇ ਨੇ, ਉਹਨਾਂ ਦੇ ਦਰਸ਼ਨ ਕਿੱਥੇ ਹੋਣਗੇ। ਮਾਤਾ ਸੁਲੱਖਣੀ ਜੀ ਕਹਿਣਗੇ ਵੀ ਅਜੇ ਤੁਸੀਂ ਬੜਾ ਲੰਮਾ ਪੈਂਡਾ ਤੈਅ ਕੀਤਾ ਹੈ, ਜੇ ਆਰਾਮ ਕਰੋ ਥੋੜੀ ਦੇਰ ਤੱਕ, ਗੁਰੂ ਜੀ ਵੀ ਵਾਪਸ ਆ ਜਾਣਗੇ, ਉਹਨਾਂ ਨੇ ਦਰਸ਼ਨ ਕਰ ਲੈਣੇ। ਪਰ ਬਾਬਾ ਜਾਣਾ ਜੀ ਦਾ ਮਨ ਬੜਾ ਉਤਾਰਦਾ ਹੈ, ਨਹੀਂ ਮਾਤਾ ਜੀ ਪਹਿਲਾਂ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਆਰਾਮ ਫਿਰ ਹੀ ਕਰਾਂਗਾ। ਮਾਤਾ ਜੀ ਨੇ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਜੇ ਗੁਰੂ ਕੋਲ ਮਰੋ ਪ੍ਰਸ਼ਾਦ ਪਾਣੀ ਛਕ ਲਓ, ਮਾਤਾ ਜੀ ਅੰਦਰ ਵੀ ਫਿਰ ਹੀ ਛਕਾਂਗਾ। ਜਦੋਂ ਮਾਤਾ ਸੁਲੱਖਣੀ ਜੀ ਨੇ ਦੇਖਿਆ ਕਿ ਇਹਨਾਂ ਦਾ ਮਨ ਬਹੁਤਾ ਉਤਾਵਲਾ ਹੈ, ਦੱਸ ਦਿੱਤਾ ਵੀ ਉਹਦੇ ਬਾਹਰ ਸੰਗਤਾਂ ਪਾਸੋਂ ਖੇਤਾਂ ਵਿੱਚ ਸੇਵਾ ਕਰਵਾ ਰਹੇ। ਸਾਧ ਸੰਗਤ ਬਾਬਾ ਲਹਿਣਾ ਜੀ ਬਾਹਰ ਖੇਤਾਂ ਵਿੱਚ ਪਹੁੰਚ ਗਏ। ਸਤਿਗੁਰੂ ਜੀ ਸੰਗਤਾਂ ਪਾਸੋਂ ਕੀ ਸੇਵਾ ਲੈ ਰਹੇ ਸਨ, ਧਾਨ ਬੀਜੇ ਸਨ, ਉਹਨਾਂ ਵਿੱਚੋਂ ਨਦੀਨ ਘਟਾ ਰਹੇ ਨੇ। ਬਾਬਾ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ, ਦੇਖਿਆ ਵੀ ਸੰਗਤਾਂ ਸੇਵਾ ਵੀ ਜੁਟੀਆਂ ਨੇ, ਆਪ ਵੀ ਨਦੀਨ ਪੁੱਟਣ ਲੱਗ ਗਏ, ਕਿਉਂਕਿ ਉਹਦੇ ਦੁਕਾਨਦਾਰੀ ਕਰਦੇ ਸਨ। ਇਹੋ ਜਿਹਾ ਕੋਈ ਐਕਸਪੀਰੀਅੰਸ, ਕੋਈ ਤਜਰਬਾ ਨਹੀਂ ਸੀ ਸੰਗਤਾਂ ਤੇ, ਧਾਨਾਂ ਚੋਂ ਨਦੀਨ ਪੁੱਟ ਰਹੀਆਂ ਨੇ, ਪਰ ਬਾਬਾ ਲਹਿਣਾ ਜੀ ਨੂੰ ਕੋਈ ਪਛਾਣ ਨਹੀਂ, ਇਹ ਧਾਨ ਹੀ ਪੁੱਟੀ ਜਾ ਰਹੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇਖ ਕੇ ਬੜੇ ਹੱਸੇ, ਕਹਿ ਲਗੇ ਪੁਰਖਾ ਇਹ ਪੁੱਟਣਾ ਤੇਰਾ ਕੰਮ ਨਹੀਂ, ਤੇਰਾ ਕੰਮ ਤੇ ਲਾਉਣਾ ਹੈ। ਸੱਚੇ ਪਾਤਸ਼ਾਹ ਕੀ ਆ ਗਿਆ, ਕੀ ਹੁਕਮ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਪੁਰਖਾ ਹੁਣ ਸ਼ਾਮ ਹੋ ਗਈ ਹੈ, ਵਾਪਸ ਜਾਣਾ ਧਰਮਸ਼ਾਲਾ ਦੇ ਵਿੱਚ ਹੈ, ਜਿਹੜਾ ਤਾਜ਼ਾ ਘਾਹ ਪੁੱਟਿਆ ਤੇ ਪੰਡ ਬੰਨਦਾ ਆਪਣੇ ਸਿਰ ਉੱਪਰ ਰੱਖਦਾ। ਹੁਣ ਸਾਧ ਸੰਗਤ ਦਾ ਨਦੀਨ ਪੁੱਟਿਆ ਹੈ, ਚੱਕੜ ਦੇ ਨਾਲ ਭਰਿਆ ਪਿਆ ਹੈ, ਪਾਣੀ ਨਿਚੜ ਰਿਹਾ, ਪੱਟ ਵੱਢ ਲਈ ਰੱਖਦੇ ਆਪਣੇ ਸਿਰ ਦੇ ਉੱਪਰ, ਉਹਦੇ ਵਿੱਚੋਂ ਪਾਣੀ ਝੋ ਰਿਹਾ, ਚੱਕੜ ਦੀਆਂ ਬੂੰਦਾਂ ਆਪਦੇ ਕੀਮਤੀ ਜਾਮੇ ਉੱਪਰ ਪੈ ਰਹੀਆਂ ਨੇ। ਜਦੋਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ ਧਰਮਸ਼ਾਲਾ ਦੇ ਵਿੱਚ, ਮਾਤਾ ਸੁਲੱਖਣੀ ਜੀ ਦੇਖ ਕੇ ਬੜੇ ਹੈਰਾਨ ਹੋਏ, ਕਿਤੇ ਪਹਿਲਾਂ ਹੀ ਬੜਾ ਲੰਮਾ ਪੈਂਡਾ ਤੈਅ ਕਰਕੇ ਆਇਆ ਸੀ, ਪਹਿਲਾਂ ਲੂਣ ਦੀ ਬੜੀ ਭਾਜੀ ਪੰਡ ਚੁੱਕ ਰੱਖੀ ਸੀ, ਆਉਂਦਿਆਂ ਸਾਰ ਗੁਰੂ ਨਾਨਕ ਜੀ ਨੇ ਇਹਦੇ ਸਿਰ ਉੱਪਰ ਘਰ ਦੀ ਪੰਡ ਚੁਕਾ ਦਿੱਤੀ। ਜਦੋਂ ਇਸ ਗੱਲ ਦਾ ਜ਼ਿਕਰ ਕੀਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਸ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ ਪਾਤਾਂ ਵਾਲੀ, ਅਸੀਂ ਇਹਦੇ ਸਿਰ ਤੇ ਦੋ ਪੰਡਾਂ ਨੇ, ਦੋ ਜਹਾਨਾਂ ਦਾ ਭਾਰ ਰੱਖਿਆ ਹੈ। ਮਹਾਰਾਜ ਦਾ ਕੀਮਤੀ ਜਾਮਾ ਚਿੱਕੜ ਦੇ ਨਾਲ ਖਰਾਬ ਹੋ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਇਹਦੇ ਜਾਮੇ ਉੱਪਰ ਚਿੱਕੜ ਦੀਆਂ ਬੂੰਦਾਂ ਨਹੀਂ ਬਲਕਿ ਅਸੀਂ ਕੇਸਰ ਛਿੜਕ ਰਹੇ ਸਾਂ, ਇਹਦੇ ਸਿਰ ਦੇ ਉੱਪਰ ਘਾਹ ਦੀ ਪੱਟ ਨਹੀਂ ਸੀ ਬਲਕਿ ਛਤਰ ਝੁੱਲ ਰਿਹਾ ਸੀ। ਉਹ ਸਾਰਥਕ ਇਹੋ ਜਿਹੇ ਵਚਨ ਸੁਣ ਕੇ ਮਾਤਾ ਸੁਲੱਖਣੀ ਜੀ ਬੜੇ ਹੈਰਾਨ, ਇਹ ਗੁਰੂ ਜੀ ਕਿਹੋ ਜਿਹੇ ਵਚਨ ਕਰ ਰਹੇ ਨੇ। ਖੈਰ ਸਾਰਥਕ ਜੋ ਕੁਝ ਲਹਿਣਾ ਜੀ ਨੇ ਕਰਤਾਰਪੁਰ ਰਹਿ ਕੇ ਕੀਤਾ, ਕਿਹੜੀ ਤਪੱਸਿਆ, ਕਿਹੜੀ ਸਾਧਨਾ ਔਰ ਕਿਹੜਾ ਜਪ ਕੀਤਾ, ਸਾਰਥਕ ਉਹਨਾਂ ਦਾ ਸਭ ਤੋਂ ਵੱਡਾ ਜਪ, ਸਭ ਤੋਂ ਵੱਡਾ ਤਪ, ਸਭ ਤੋਂ ਵੱਡੀ ਪੂਜਾ, ਭਲਾ ਜੀ, ਭੁੱਲਾ ਜੀ, ਭਾਣਾ ਜੀ, ਇਹ ਤਿੰਨ ਭੱਬੇ ਧਾਰਨ ਕਰਦੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹੁਕਮ ਕਰਨਾ ਭੱਲਾ ਜੀ ਸਤਵਚਨ ਕਹਿ ਕੇ ਸਿਰ ਝੁਕਾ ਦੇਣਾ, ਤਾੜਨਾ ਕਰਨੀ ਭੁੱਲਾ ਜੀ ਖਿਮਾ ਮੰਗ ਲੈਣੀ, ਹੁਣ ਉਹਨਾਂ ਦੀ ਰਜ਼ਾ ਵਿੱਚ ਰਾਜੀ ਰਹਿਣਾ ਭਾਣਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਸਬਕ ਆਪ ਨੂੰ ਪੜ੍ਹਾ ਦਿੱਤੇ ਨੇ। ਉਹ ਸਾਰੇ ਸੰਗਤ ਉਦਾਹਰਨਾਂ ਮਿਸਾਲਾਂ ਤੇ ਬੜੀਆਂ ਦਿੱਤੀਆਂ ਜਾ ਸਕਦੀਆਂ ਨੇ ਕਿ ਕਿਵੇਂ ਬਾਬਾ ਲਹਿਣਾ ਜੀ ਨੇ ਸੰਗਤਾਂ ਨੂੰ ਹੁਕਮ ਮੰਨਣ ਦੀ ਜਾਚ ਸਿਖਾਈ। ਜੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹੁਕਮ ਕਰ ਦਿੱਤਾ ਪੁਰਖਾ ਇਹ ਲੰਗਰ ਦੇ ਵਿੱਚ ਚੂਹੀ ਮਰੀ ਪਈ ਹੈ ਚੁੱਕ ਕੇ ਬਾਹਰ ਸੁੱਟ ਦੇ, ਹੁਕਮ ਤੇ ਸਾਹਿਬਜ਼ਾਦਿਆਂ ਨੂੰ ਵੀ ਹੋਇਆ ਸੀ। ਮਹਾਰਾਜ ਦੇ ਵਿੱਚ ਬੋ ਆ ਰਹੀ ਹੈ, ਜਮਾਦਾਰ ਆਵੇਗਾ, ਉਹ ਚੁੱਕ ਕੇ ਸੁੱਟ ਦੇਗਾ। ਪਰ ਜਦੋਂ ਲੈਣਾ ਜੀ ਨੂੰ ਹੁਕਮ ਹੁੰਦਾ ਉਸੇ ਵਕਤ ਚੁੱਕ ਕੇ ਬਾਹਰ ਸੁੱਟ ਦਿੰਦੇ। ਜੇ ਜ਼ਰੂਰਤ ਹੀ ਹੈ ਧਰਮਸ਼ਾਲਾ ਵਿੱਚ ਆ ਕੇ ਕਿਸੇ ਸੇਵਕ ਨੂੰ ਭੇਜ ਦਿਆਂਗੇ, ਕੱਢ ਕੇ ਲੈ ਜਾਏਗਾ। ਨਾਲੇ ਜੇ ਮੈਂ ਕੌਲ ਕੱਢ ਵੀ ਲਿਆਂਦਾ ਫਿਰ ਤੁਸੀਂ ਇਹਨੂੰ ਆਪ ਹੀ ਸੁੱਟਿਆ, ਸੁੱਟਣ ਦੀ ਕਿਹੜੀ ਜ਼ਰੂਰਤ ਪਈ ਸੀ? ਉਹ ਸਾਧ ਸੰਗਤ ਉਹਨਾਂ ਨੇ ਇਨਕਾਰ ਕਰ ਦਿੱਤਾ। ਬਾਬਾ ਲਖਮੀ ਦਾਸ ਜੀ ਨੂੰ ਆਪਣੇ ਛੋਟੇ ਸਾਹਿਬਜ਼ਾਦੇ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੌਲ ਕੱਢਣ ਵਾਸਤੇ ਕਿਹਾ, ਮਹਾਰਾਜ ਮੇਰਾ ਵੱਡਾ ਭਰਾ ਬੜਾ ਸਮਝਦਾਰ ਬੜਾ ਸਿਆਣਾ ਹੈ, ਜੇ ਕੌਲ ਚਿੱਕੜ ਵਿੱਚੋਂ ਕੱਢਣਾ ਹੀ ਸੀ ਸੁੱਟਣ ਦੀ ਕਿਹੜੀ ਜ਼ਰੂਰਤ ਪਈ ਸੀ? ਜੇ ਮੈਂ ਆਪਦਾ ਹੁਕਮ ਮੰਨ ਕੇ ਕੌਲ ਕੱਢ ਵੀ ਲਿਆਂਦਾ ਇਹਦੇ ਨਾਲੋਂ ਜ਼ਿਆਦਾ ਕੀਮਤੀ ਮੇਰਾ ਜਾਮਾ ਹੈ, ਕੌਲ ਤੇ ਕੱਢ ਦੇਵਾਂਗਾ ਤਾਂ ਮੇਰਾ ਕੀਮਤੀ ਜਾਮਾ ਖਰਾਬ ਹੋ ਜਾਏਗਾ। ਜਦੋਂ ਬਾਬਾ ਦਾਣਾ ਜੀ ਨੂੰ ਹੁਕਮ ਹੋਇਆ ਕੋਈ ਪਰਵਾਹ ਨਹੀਂ ਕੀਤੀ, ਉਸੇ ਵਕਤ ਚਿੱਕੜ ਵਿੱਚ ਵੜ ਗਏ, ਉਹ ਕੌਲ ਕੱਢ ਲਿਆਂਦਾ, ਚੰਗੀ ਤਰ੍ਹਾਂ ਮਾਜ ਕੇ ਸਵਾਦ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਪਰ ਰੱਖ ਦਿੱਤਾ। ਸਾਧ ਸੰਗਤ ਗੱਲਾਂ ਦੇਖਣ ਨੂੰ ਬੜੀਆਂ ਛੋਟੀਆਂ ਛੋਟੀਆਂ ਲੱਗਦੀਆਂ ਨੇ, ਦਰਅਸਲ ਗੁਰੂ ਨਾਨਕ ਦੇਵ ਜੀ ਮਹਾਰਾਜ ਦੇਖਣਾ ਚਾਹੁੰਦੇ ਨੇ ਅੱਜ ਸਾਡਾ ਜਿਹੜਾ ਸੇਵਕ ਜਿਹੜਾ ਸਾਹਿਬਜ਼ਾਦਾ ਸਾਡਾ ਹੁਕਮ ਮੰਨ ਕੇ ਚਿੱਕੜ ਵਿੱਚੋਂ ਕੌਲ ਨਹੀਂ ਕੱਢ ਸਕਦਾ, ਜਿਹੜਾ ਸੰਸਾਰ ਮੋਹ ਦੀ ਦਮਦਲ ਮੋਹ ਦੇ ਚਿੱਕੜ ਵਿੱਚ ਫਸਿਆ ਪਿਆ, ਜਿਹਦੇ ਵਿੱਚ ਇੱਕ ਵਾਰ ਪੈਰ ਫਸ ਜਾਵੇ ਪੰਖ ਚ ਮੋਹ ਪਗ ਨਹੀਂ ਚੱਲਦਾ, ਹਮ ਦੇਖਾ ਚਾਹੇ ਡੁੱਬੀ ਜਾਵੇ, ਫਿਰ ਸੰਸਾਰ ਨੂੰ ਮੋਹ ਦੇ ਵਿਕਾਰਾਂ ਦੇ ਚਿੱਕੜ ਵਿੱਚ ਆਪਣੇ ਕੱਢੇਗਾ। ਉਹ ਸਾਧ ਸੰਗਤ ਸਤਪੁਰਸ਼ਾਂ ਗੁਰੂ ਪੀਰਾਂ ਦੀ ਹਰ ਗੱਲ ਵਿੱਚ ਕੋਈ ਰਾਜ਼ ਹੁੰਦਾ ਹੈ। ਅੱਧੀ ਗੱਲ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੁੱਛਦੇ ਨੇ ਵੀ ਕਿੰਨਾ ਕੁ ਵਕਤ ਹੋ ਗਿਆ, ਰਾਤ ਕਿੰਨੀ ਗੁਜ਼ਰ ਗਈ ਹੈ, ਕਿੰਨੀ ਕੁ ਬਾਕੀ ਰਹਿ ਗਈ ਹੈ। ਸਾਹਿਬਜ਼ਾਦਿਆਂ ਨੂੰ ਵੀ ਹੁਕਮ ਹੋਇਆ, ਉਹਨਾਂ ਨੇ ਵੀ ਆਪਣੀ ਸਮਝ ਅਨੁਸਾਰ ਉੱਤਰ ਦੇ ਦਿੱਤਾ। ਬਾਬਾ ਬੁੱਢਾ ਜੀ ਪਾਸ ਬੈਠੇ ਨੇ, ਉਹਨਾਂ ਨੂੰ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹੋ ਹੀ ਪ੍ਰਸ਼ਨ ਕੀਤਾ। ਬਾਬਾ ਜੀ ਨੇ ਬਾਹਰ ਜਾ ਕੇ ਅਸਮਾਨ ਵੱਲ ਦੇਖਿਆ ਵੀ ਇਹ ਤਾਰਾ ਫਲਾਣੀ ਜਗ੍ਹਾ ਚਲਿਆ ਗਿਆ, ਮਿਤਰਾ ਸਮਾਂ ਹੋ ਗਿਆ ਹੋਵੇਗਾ। ਗਿਣਤੀ ਮਿਣਤੀ ਕਰਕੇ ਦੱਸ ਦਿੱਤਾ, ਮਹਾਰਾਜ ਰਾਤ ਇੰਨੀ ਗੁਜ਼ਰ ਗਈ ਹੈ, ਦੋ ਪਹਿਰ ਗੁਜ਼ਰ ਗਏ ਨੇ ਔਰ ਦੋ ਬਾਕੀ ਨੇ। ਸਾਧ ਸੰਗਤ ਜਦੋਂ ਪੁੱਛਿਆ ਬਾਬਾ ਲਹਿਣਾ ਜੀ ਪਾਸੋਂ, ਉਹਨਾਂ ਨੇ ਕੋਈ ਗਿਣਤੀ ਨਹੀਂ ਕੀਤੀ, ਕੋਈ ਜਾ ਕੇ ਤਾਰਿਆਂ ਦੀ ਡਾਇਰੈਕਸ਼ਨ ਨੇ ਦੇਖੀ, ਬਲਕਿ ਬੇਨਤੀ ਕੀਤੀ ਗਰੀਬ ਨਿਵਾਸ ਜਿੰਨੀ ਕਾਪ ਨੇ ਬਿਤਾ ਦਿੱਤੀ ਉਹਨੇ ਗੁਜ਼ਰ ਗਈ ਹੈ, ਜਿੰਨੀ ਬਾਕਰੀ ਰੱਖ ਗਈ ਹੈ ਉਹਨੇ ਰਹਿ ਗਈ ਹੈ। ਉਹ ਸਾਧ ਸੰਗਤ ਭਾਵੇਂ ਮੁਰਦਾ ਖਾਣ ਵਾਸਤੇ ਵੀ ਹੁਕਮ ਹੋ ਗਿਆ, ਆਖਰੀ ਪ੍ਰੀਖਿਆ ਬੜੀ ਸਖ਼ਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹੁਕਮ ਕਰ ਦਿੱਤਾ ਲਾਂਗਰੀਆਂ ਨੂੰ, ਜਿੱਥੇ ਪਹਿਲੀ ਪ੍ਰਸ਼ਾਦ ਬਣਿਆ ਕਰੇ, ਜਿਹੜੇ ਆਏ ਸਨ ਛੱਕਣ ਚੁਕਾਉਣ ਵਾਸਤੇ ਉਹਨਾਂ ਨੇ ਕਿਸਤਨਾ ਸ਼ੁਰੂ ਕਰ ਦਿੱਤਾ। ਫਿਰ ਹੁਕਮ ਕਰ ਦਿੱਤਾ ਵੀ ਇੱਕ ਦਿਨ ਛੱਡ ਕੇ ਲੰਗਰ ਤਿਆਰ ਕਰਿਆ ਕਰੋ। ਜੇ ਕੁਝ ਹੋਰ ਕਿਸਕ ਗਏ, ਹੁਣ ਸਾਧ ਸੰਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣਾ ਬੜਾ ਭਿਆਨਕ ਜਿਹਾ ਰੂਪ ਬਣਾ ਲਿਆ, ਮੋਢੇ ਦੇ ਉੱਪਰ ਖੁਦਕਾ ਰੱਖ ਲਿਆ। ਪ੍ਰਕਰਨ ਬੜਾ ਲੰਮਾ, ਆਪਾਂ ਬਹੁਤ ਸੰਖੇਪ ਦੇ ਵਿੱਚ ਅਰਜ ਕਰਨੀ ਹੈ। ਹੁਣ ਚੱਲ ਪਏ ਨੇ ਬਾਹਰ ਨਸਾਣਾ ਵੱਲ ਨੂੰ, ਜਿੰਨੇ ਕੁ ਸਿੱਖ ਸਿੱਖ ਬਾਕੀ ਰਹਿ ਗਏ ਨੇ ਉਹ ਪਿੱਛੇ ਆ ਰਹੇ ਨੇ, ਪਰ ਜਿਹੜਾ ਵੀ ਨੇੜੇ ਆਉਂਦਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੋੜ ਕੇ ਪਿੱਠ ਵਿੱਚ ਖੁਦਕਾ ਮਾਰਦੇ ਨੇ। ਹੁਣ ਕੌਣ ਗੁੱਤਕੇ, ਕੌਣ ਛੁੱਟੀਆਂ ਖਾਵੇ, ਕੌਣ ਮਾਰ ਖਾਵੇ ਗੁਰੂ ਦੇ ਪਾਸੋਂ, ਇੱਕ ਇੱਕ ਕਰਕੇ ਫਿਰ ਸਭਨਾਂ ਨੇ ਕਿਸਣਾ ਸ਼ੁਰੂ ਕਰ ਦਿੱਤਾ। ਸਿਰਫ ਗਿਣਤੀ ਦੇ ਸਿੱਖ ਰਹਿ ਗਏ, ਦੁਨੀ ਚੰਦ, ਭਾਈ ਸਾਧਾਰਨ, ਬਾਬਾ ਬੁੱਢਾ ਜੀ, ਬਾਬਾ ਲਹਿਣਾ ਜੀ ਇਤਿਹਾਸਿਕ, ਪਰ ਜਿਹਦੇ ਵੀ ਗੁਤਕਾ ਵੱਜਦਾ ਹੈ ਉੱਥੇ ਹੀ ਸਿਰ ਫੜ ਕੇ ਬੈਠ ਜਾਂਦਾ ਹੈ। ਕੋਈ ਕਿਸੇ ਦਰਖਤ ਉਹਦੇ ਛੁੱਪ ਗਿਆ, ਕਿਸੇ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਬਾਬਾ ਲਹਿਣਾ ਜੀ ਦੇ ਵੀ ਗੁਤਕੇ ਵੱਜ ਰਹੇ ਨੇ, ਪਰ ਆਪ ਨੇ ਪਿੱਛੇ ਪਰਤ ਕੇ ਨਹੀਂ ਦੇਖਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ, ਪੁਰਖਾ ਤੂੰ ਵੀ ਪਿੱਛੇ ਮੁੜ ਜਾ। ਬੇਨਤੀ ਕੀਤੀ ਗਰੀਬ ਨਿਵਾਜ, ਕਿਸੇ ਦਾ ਕੋਈ ਹੋਵੇਗਾ, ਕਿਸੇ ਦਾ ਕੋਈ ਹੋਵੇਗਾ, ਮੇਰਾ ਆਸਰਾ ਤੇ ਸਿਰਫ ਆਪ ਦੇ ਚਰਨ ਹੀ ਨੇ। ਕਿਸ ਹੀ ਕੋਈ ਕੋਏ ਮੰਝ ਨਿਮਾਣੀ ਹਿੱਕ ਤੂੰ, ਕਿਉਂ ਨਾ ਮਰੀਜਾ ਰੋਏ ਜਾ ਲਗ ਚਿਤ ਨਾ ਆਵੇ। ਮੈਂ ਤੇ ਆਪਦਾ ਸੇਵਕ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਵੀ ਸੇਵਕ ਦਾ ਕੰਮ ਕੀ ਹੁੰਦਾ ਹੈ? ਮਹਾਰਾਜ ਸੇਵਕ ਦਾ ਕੰਮ ਹੈ ਸਵਾਮੀ ਦਾ ਹੁਕਮ ਮੰਨਣਾ। ਹੁਕਮ ਮੰਨੇਗਾ, ਗਰੀਬ ਨਿਵਾਜ ਆਗਿਆ ਕਰੋ। ਉਹ ਸਾਰ ਸੰਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਐਸੀ ਕਿਤਾਬ ਵਰਤਾਈ, ਜਨਮ ਸਾਖੀਆਂ ਦੇ ਵਿੱਚ ਜ਼ਿਕਰ ਆਉਂਦਾ ਹੈ, ਉੱਥੇ ਇੱਕ ਮੁਰਦਾ ਰੱਖ ਦਿੱਤਾ, ਸਾਹਮਣੇ ਮੁਰਦਾ ਪਿਆ, ਮੁਰਦਾ ਖਾ ਜਦੋਂ ਕਿ ਪਾਸ ਬੋਹ ਮਾਰ ਰਹੀ ਹੈ, ਕਰਮ ਚੱਲ ਰਹੇ ਨੇ, ਉਹਦੇ ਆਲੇ ਦੁਆਲੇ ਚੱਕਰ ਕੱਟਣੇ ਸ਼ੁਰੂ ਕਰ ਦਿੱਤੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ ਵੀ ਖਾਂਦਾ ਕਿਉਂ ਨਹੀਂ, ਚੱਕਰ ਕੱਟੀ ਜਾ ਰਹੇ ਹੈ। ਮਹਾਰਾਜ ਇਹ ਹੁਕਮ ਨਹੀਂ ਹੋਇਆ ਵੀ ਪੈਰਾਂ ਵਜੋਂ ਖਾਵਾਂ ਜਾਂ ਸਿਰ ਵਜੋਂ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ ਵੀ ਪੈਰਾਂ ਵਜੋਂ ਖਾਣਾ ਸ਼ੁਰੂ ਕਰ ਦੇ। ਉਹ ਸਾਧ ਸੰਗਤ ਜਦੋਂ ਜਿਹੜਾ ਉੱਪਰ ਕੱਪੜ ਦਿੱਤਾ ਸੀ ਚੁੱਕਿਆ, ਉੱਥੇ ਕੋਈ ਮੁਰਦਾ ਨਹੀਂ, ਜਨਮ ਸਾਖੀਆਂ ਦੇ ਵਿੱਚ ਜ਼ਿਕਰ ਆਉਂਦਾ ਤੇ ਕੜਾਹ ਪ੍ਰਸ਼ਾਦ ਦੀਆਂ ਭਾਵਾਂ ਨਿਕਲ ਰਹੀਆਂ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੇਵਕ ਨੂੰ ਛਾਤੀ ਦੇ ਨਾਲ ਲਾ ਲਿਆ, ਪੁਰਖਾ ਤੈਂ ਸਾਡਾ ਹਰ ਹੁਕਮ ਮੰਨ ਕੇ ਸਾਡੇ ਹਰ ਵਚਨਾਂ ਉੱਪਰ ਪਹਿਰਾ ਦੇ ਕੇ ਸਾਡੀ ਵਿਸ਼ੇਸ਼ ਪ੍ਰਸੰਨਤਾ ਲੈ ਲਈ ਹੈ, ਤੈਂ ਹੁਕਮ ਮੰਨਣ ਦੀ ਜਾਗ ਸਿੱਖ ਲਈ ਹੈ। ਹੁਣ ਸਾਡੇ ਪਾਸ ਕੋਈ ਐਸੀ ਅਦੇਹ ਵਸਤੂ ਨਹੀਂ ਜਿਹੜੀ ਤੈਨੂੰ ਨਾ ਬਖਸ਼ੀਏ, ਜਿਹੜਾ ਸਾਡੇ ਕੋਲ ਰੂਹਾਨੀਆਂ ਦਾ, ਬ੍ਰਹਮ ਗਿਆਨ ਦਾ, ਰਿਧੀਆਂ ਸਿੱਧੀਆਂ ਦਾ ਖਜ਼ਾਨਾ ਹੈ, ਉਹ ਅਸੀਂ ਸਾਰਾ ਤੇਰੇ ਸਪੁਰਦ ਕਰ ਦੇਈਏ। ਉਹ ਸਾਧ ਸੰਗਤ ਕਿਹੜੀ ਤਪੱਸਿਆ, ਕਿਹੜੀ ਸਾਧਨਾ ਦੇਖੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਸੇਵਕ ਦੀ, ਬਸ ਇਹੋ ਹੀ ਸਾਧਨਾ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ, ਖਸਮੈ ਭਾਵੈ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ, ਅੰਦਰ ਗਏ ਪਹਿਤਾ ਜਾਏ ਸੀ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰੂ ਕਾ ਮਨ ਮੰਨੇ, ਜਾ ਸਤਿਗੁਰੂ ਕਾ ਮਨ ਮੰਨਿਆ ਸਭ ਪਾਪ ਕੁਸਫਲ ਬਣੇ। ਤੋ ਸਾਧ ਸੰਗਤ ਗੁਰੂ ਕਾ ਹੁਕਮ ਮੰਨ ਕੇ, ਹੁਕਮ ਮੰਨਣ ਦੀ ਜਾਗ ਸਿੱਖ ਕੇ ਸੇਵਾ ਦੁਆਰਾ ਬਾਬਾ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪ੍ਰਸੰਨਤਾ ਲਈ, ਔਰ ਫਲ ਕੀ ਮਿਲਿਆ, ਗੁਰੂ ਨਾਨਕ ਗੁਰੂ ਅੰਗਦ ਗੁਰੂ ਅੰਗਦ ਦੇ ਅੰਮ੍ਰਿਤ ਬਿਰਖ ਅੰਮ੍ਰਿਤ ਫਲ ਖਲਿਆ, ਜੋਤੀ ਜੋਤ ਜਗਾਈਨ ਦੀਵੇ ਤੇ ਜਿਉਂ ਦੀਵਾ ਲਿਆ,
ਜਿਉਂ ਦੀਵੇ ਤੋਂ ਦੀਵਾ ਜੀ ਅੰਗ ਕਰ ਸਕੇ
ਸਤਿ ਸ਼੍ਰੀ ਅਕਾਲ।
Thank you.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।